ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਏਕੈ ਰੇ ਹਰ ਏਕੈ ਜਾਨ, ਏਕੈ ਰੇ ਗੁਰਮੁਖ ਜਾਨ ਰਹਾਉ। ਕਾਹੇ ਭ੍ਰਮਤ ਹਉ ਤੁਮ ਪ੍ਰਮਹੁ ਨ ਪਾਈ, ਰਵਿਆ ਰੇ ਰਵਿਆ ਸਰਬ ਥਾਨ। ਜਿਉ ਬੈਸੰਤਰ ਕਾਸ਼ਟ ਮਜਾਰ, ਬਿਨ ਸੰਜਮ ਨਹੀਂ ਕਾਰਜ ਸਾਰ, ਬਿਨ ਗੁਰ ਨਾ ਪਾਵੈ ਗੋ ਹਰ ਜੀ ਕੋ ਦੁਆਰ। ਮਿਲ ਸੰਗਤ ਤਜ ਅਵਮਾਨ, ਕਹੋ ਨਾਨਕ ਪਾਏ ਹੈ ਪਰਮ ਨਿਦਾਨ। ਮਿਲ ਸੰਗਤ ਤਜ ਅਭਿਮਾਨ, ਕਹੋ ਨਾਨਕ ਪਾਏ ਹੈ ਸਰਬ ਨਿਦਾਨ। ਏਕੈ ਰੇ ਹਰ ਏਕੈ ਜਾਨ, ਏਕੈ ਰੇ ਗੁਰਮੁਖ ਜਾਨ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸੁਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਥਾਂ ਸੰਗ੍ਰਹਿ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਆਦਿ ਬੀੜ ਤਿਆਰ ਕੀਤੀ। ਫਿਰ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਨੇ ਮਾਲਵੇ ਦੀ ਧਰਤੀ ਸਾਬੋ ਕੀ ਤਲਵੰਡੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ, ਜਿੱਥੇ ਆਪਣੇ ਅਨੁਭਵ ਦੁਆਰਾ ਸਾਰੀ ਬਾਣੀ ਕੰਠੋਂ ਉਚਾਰਨ ਕੀਤੀ, ਉੱਥੇ ਨਾਲ ਨਾਲ ਗੁਰਬਾਣੀ ਦੇ ਅਰਥ ਕਰਕੇ ਕਥਾ ਵਿਚਾਰ ਵੀ ਸਮੂਹ ਸੰਗਤਾਂ ਨੂੰ ਸਰਵਣ ਕਰਵਾਈ। ਗੁਰਬਾਣੀ ਦੀ ਲੜੀਵਾਰ ਕਥਾ ਦਾ ਸੰਚਾਲਨ ਕਲਗੀਧਰ ਪਾਤਸ਼ਾਹ ਤੋਂ ਆਰੰਭ ਹੋਇਆ ਹੈ। ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵਕਤ ਰਾਗ ਦੇਵ ਗੰਧਾਰੀ ਅੰਦਰ ਕਥਾ ਚੱਲ ਰਹੀ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਅੱਗੇ ਜੋ ਸ਼ਬਦ ਆ ਰਹੇ ਹਨ ਇਹ ਰਾਗ ਦੇਵ ਗੰਧਾਰੀ ਅੰਦਰ ਪੰਜਵੇਂ ਸਤਿਗੁਰੂ ਦੇ ਹਨ। ਕਰ ਛੇਵਾਂ ਛੇਵੇਂ ਕਰ ਸੁਰਤਾਲ ਦੇ ਵਿੱਚ ਇਹਨਾਂ ਨੂੰ ਗਾਇਨ ਕੀਤਾ ਹੈ। ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਮਿਹਰ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਰੱਬ ਇੱਕ ਹੈ ਕਿ ਦੋ ਹਨ ਜਾਂ ਦੋ ਤੋਂ ਵੀ ਵਧੀਕ ਹਨ? ਕਿਉਂਕਿ ਜਦੋਂ ਦੂਸਰੇ ਹੋਰ ਧਰਮਾਂ ਦੀ ਵਿਚਾਰ ਕੀਤੀ ਜਾਂਦੀ ਹੈ, ਹਿੰਦੂ ਧਰਮ ਨੇ ਦੋ ਰੂਪ ਮੰਨੇ ਹਨ, ਇੱਕ ਨਿਰਗੁਣ ਹੈ ਦੂਜਾ ਸਰਗੁਣ ਹੈ। ਇੱਕ ਪਾਸੇ ਸਤਯੁਗ ਹੈ, ਦੂਜੇ ਪਾਸੇ ਕਲਯੁਗ ਹੈ। ਅਤੇ ਇਸਲਾਮ ਧਰਮ ਦੇ ਵਿੱਚ ਵੀ ਇੱਕ ਪਾਸੇ ਖੁਦਾ ਹੈ, ਦੂਜੇ ਪਾਸੇ ਸ਼ੈਤਾਨ ਦੀ ਹੋਂਦ ਨੂੰ ਵੀ ਮੰਨਿਆ ਗਿਆ ਹੈ। ਕੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੋਈ ਸ਼ਰੀਕ ਵੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜੋ ਗੁਰਮਤਿ ਦਾ ਅਦਵੈਤ ਸਿਧਾਂਤ ਹੈ, ਇੱਕ ਓਅੰਕਾਰ ਮੰਨਣ ਦਾ, ਉਹ ਸਾਨੂੰ ਦ੍ਰਿੜ ਕਰਵਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਏਕੈ ਰੇ ਹਰ ਏਕੈ ਜਾਨ, ਏਕੈ ਰੇ ਗੁਰਮੁਖ ਜਾਨ ਰਹਾਉ। ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਸ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ। ਇੱਕ ਪਾਸੇ ਬ੍ਰਹਮ ਹੈ, ਦੂਜੇ ਪਾਸੇ ਮਾਇਆ ਹੈ। ਇੱਕ ਪਾਸੇ ਰੱਬ ਹੈ, ਦੂਸਰੇ ਪਾਸੇ ਸ਼ੈਤਾਨ ਹੈ। ਪਰ ਸਤਿਗੁਰੂ ਕਹਿੰਦੇ ਨਹੀਂ, ਏਕੈ ਰੇ ਹਰ ਏਕੈ ਜਾਨ। ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਇੱਕ ਸੀ, ਹੁਣ ਵੀ ਇੱਕ ਹੈ, ਹਮੇਸ਼ਾ ਲਈ ਇੱਕ ਹੋਵੇਗਾ। ਏਕੈ ਜਾਨ ਉਹਨੂੰ ਇੱਕ ਕਰਕੇ ਹੀ ਜਾਣਨਾ ਚਾਹੀਦਾ ਹੈ। ਅਤੇ ਮਹਾਰਾਜ, ਉਸਦਾ ਗਿਆਨ ਕਿਵੇਂ ਪ੍ਰਾਪਤ ਹੋ ਸਕਦਾ ਹੈ? ਏਕੈ ਰੇ ਗੁਰਮੁਖ ਜਾਨ, ਹਜ਼ੂਰ ਫਰਮਾਉਂਦੇ ਹਨ, ਹੇ ਭਾਈ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗੁਰਮੁਖ ਜਾਨ ਗੁਰੂ ਦੀ ਕਿਰਪਾ ਦੁਆਰਾ ਜਾਣੀਦਾ ਹੈ। ਜੇ ਤੂੰ ਵੀ ਜਾਣਨਾ ਚਾਹੁੰਦਾ ਹੈ, ਗੁਰਮੁਖ ਗੁਰੂ ਦੀ ਕਿਰਪਾ ਦੁਆਰਾ ਹੀ ਉਸਨੂੰ ਤੂੰ ਜਾਣ ਸਕਦਾ ਹੈ। ਰਹਾਉ ਵਿਸਰਾਮ ਦੇ ਕੀ ਅੱਗੇ ਫਰਮਾਉਂਦੇ ਹਨ, ਕਾਹੇ ਪ੍ਰਮਤ ਹਉ ਤੁਮ ਪ੍ਰਮਹੁ ਨਾ ਭਾਈ, ਰਵਿਆ ਰੇ ਰਵਿਆ ਸਰਬ ਥਾਨ। ਵਿਸਰਾਮ ਦੇ ਕੀ ਹਜ਼ੂਰ ਅੱਗੇ ਫਰਮਾਉਂਦੇ ਹਨ, ਸਤਿਗੁਰੂ ਦੇ ਚਰਨਾਂ ਵਿੱਚ ਜਗਿਆਸੂਆਂ ਨੇ ਸਵਾਲ ਕੀਤਾ, ਮਹਾਰਾਜ ਫਿਰ ਸਾਨੂੰ ਕਿਰਪਾ ਕਰਕੇ ਇਹ ਦੱਸੋ, ਉਹ ਵਾਹਿਗੁਰੂ ਹੈ ਕਿੱਥੇ? ਤਾਂ ਇਹਦਾ ਜਵਾਬ ਸਤਿਗੁਰੂ ਦਿੰਦੇ ਹਨ, ਕਾਹੇ ਪ੍ਰਮਤ ਹੋ ਤੁਮ ਪ੍ਰਮਹੁ ਨਾ ਭਾਈ। ਹੇ ਭਾਈ, ਤੁਸੀਂ ਕਾਹਦੇ ਲਈ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਭਟਕਦੇ ਫਿਰਦੇ ਹੋ? ਨਾ ਭਟਕੋ। ਕਿਉਂ? ਰਵਿਆ ਰੇ ਰਵਿਆ ਸਰਬ ਥਾਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੇ ਭਾਈ ਇੱਥੇ ਵੀ ਪਰਿਪੂਰਨ ਹੋ ਰਿਹਾ ਹੈ, ਅਤੇ ਰਵਿਆ ਸਰਬ ਥਾਨ ਸਾਰੇ ਅਸਥਾਨਾਂ 'ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਵਸ ਰਿਹਾ ਹੈ। ਕੇ ਸਰਬੱਤਰ ਦੇਸੈ, ਕੇ ਸਰਬੱਤਰ ਪੇਸ਼ੈ, ਕੇ ਸਰਬੱਤਰ ਕਲ ਹੈ, ਕੇ ਸਰਬੱਤਰ ਪਲ ਹੈ। ਹੁਣ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਸਰਬ ਥਾਂ ਵਿਆਪਕ ਹੈ ਤੇ ਸਰਬ ਕਾਲ ਵਿਆਪਕ ਹੈ, ਤੇ ਤੁਸੀਂ ਉਸ ਨੂੰ ਬਾਹਰ ਭਾਲਦੇ ਫਿਰਦੇ ਹੋ, ਕਾਹਦੇ ਲਈ ਭਟਕਦੇ ਫਿਰਦੇ ਹੋ? ਨਾ ਭਟਕੋ, ਉਹ ਵਾਹਿਗੁਰੂ ਤੇ ਤੁਹਾਡੇ ਅੰਦਰ ਵਸ ਰਿਹਾ ਹੈ, ਸਭ ਥਾਵਾਂ ਤੇ ਵਸ ਰਿਹਾ ਹੈ, ਤੇ ਮਹਾਰਾਜ ਫਿਰ ਸਾਨੂੰ ਦਿਸਦਾ ਕਿਉਂ ਨਹੀਂ? ਜਿਉਂ ਬੈ ਸੰਤਰ ਕਾਸ਼ਟ ਮਝਾਰ, ਬਿਨ ਸੰਜਮ ਨਹੀਂ ਕਾਰਜ ਸਾਰ। ਹਜ਼ੂਰ ਕਹਿੰਦੇ ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਹੈ, ਬੈ ਸੰਤਰ ਕਹਿੰਦੇ ਨੇ ਅੱਗ ਨੂੰ, ਕਾਸ਼ਟ ਕਹਿੰਦੇ ਨੇ ਲੱਕੜ ਨੂੰ, ਜਿਵੇਂ ਲੱਕੜ ਵਿੱਚ ਅੱਗ ਹੁੰਦੀ ਹੈ ਪਰ ਹੁੰਦੀ ਹੈ ਗੁਪਤ। ਜਿਉਂ ਬੈ ਸੰਤਰ ਕਾਸ਼ਟ ਮਝਾਰ, ਜਿਵੇਂ ਅੱਗ ਦੇ ਵਿੱਚ ਸਾਮਾਨ ਅਗਨੀ ਪਰੋਖ ਰੂਪ ਹੋ ਕੇ ਵਰਤਦੀ ਹੈ, ਪਰ ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਉਹ ਵਾਹਿਗੁਰੂ ਗੁਪਤ ਰੂਪ ਹੋ ਕੇ ਸਾਡੇ ਅੰਦਰ ਵਰਤ ਰਿਹਾ ਹੈ। ਬਿਨ ਸੰਜਮ ਨਹੀਂ ਕਾਰਜ ਸਾਰ, ਬਿਨਾਂ ਸੰਜਮ ਯੁਕਤੀ ਤੋਂ ਉਹ ਲੱਕੜ ਵਿੱਚੋਂ ਅੱਗ ਪ੍ਰਗਟ ਨਹੀਂ ਹੁੰਦੀ ਤੇ ਨਾ ਹੀ ਸਾਡੇ ਕਾਰਜ ਸਵਾਰ ਸਕਦੀ ਹੈ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਗੁਪਤ ਰੂਪ ਹੋ ਕੇ ਵਸ ਰਿਹਾ ਹੈ, ਪਰ ਬਿਨਾਂ ਸੁਰਤ ਸ਼ਬਦ ਦੇ ਸੁਮੇਲ ਤੋਂ, ਬਿਨਾਂ ਨਾਮ ਦੀ ਕਮਾਈ ਤੋਂ ਉਹ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ ਤੇ ਨਾ ਹੀ ਸਾਡੇ ਕਾਰਜ ਸਵਾਰ ਸਕਦਾ ਹੈ। ਬਿਨ ਗੁਰ ਨਾ ਪਾਵੈ ਗੋ ਹਰ ਜੀ ਕੋ ਦੁਆਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨਾਂ ਗੁਰੂ ਦੀ ਕਿਰਪਾ ਤੋਂ ਕੋਈ ਵੀ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਦੁਆਰ ਨੂੰ, ਸੱਚਖੰਡ ਦਰਬਾਰ ਨੂੰ ਨਹੀਂ ਕੋਈ ਪ੍ਰਾਪਤ ਕਰ ਸਕਦਾ। ਗੁਰੂ ਦੀ ਕਿਰਪਾ ਦੁਆਰਾ ਹੀ ਉਸ ਵਾਹਿਗੁਰੂ ਦੇ ਦਰ ਘਰ ਦੀ ਸੋਝੀ ਪ੍ਰਾਪਤ ਹੋ ਸਕਦੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਵਾਹਿਗੁਰੂ ਜੀ ਦਾ ਦਰ ਘਰ ਕੋਈ ਵੀ ਨਹੀਂ ਪ੍ਰਾਪਤ ਕਰ ਸਕੇਗਾ। ਮਿਲ ਸੰਗਤ ਤਜ ਅਵਮਾਨ, ਕਹੁ ਨਾਨਕ ਪਾਏ ਹੈ ਪਰਮ ਨਿਧਾਨ। ਫਿਰ ਮਹਾਰਾਜ ਸਾਨੂੰ ਦੱਸੋ ਉਸਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਨੇ ਮਿਲ ਸੰਗਤ ਤਜ ਅਵਮਾਨ, ਗੁਰੂ ਦੀ ਸੰਗਤ ਨਾਲ ਮਿਲ ਕੇ ਹੰਕਾਰ ਛੱਡ ਦਿਓ। ਤਨ ਦਾ ਹੰਕਾਰ, ਮਨ ਦਾ ਹੰਕਾਰ, ਵਿਦਿਆ ਦਾ ਹੰਕਾਰ, ਧਨ ਦਾ ਹੰਕਾਰ, ਅਨੇਕ ਪ੍ਰਕਾਰ ਦਾ ਹੰਕਾਰ ਹੈ। ਕਈਆਂ ਨੂੰ ਆਪਣੀ ਸੇਵਾ ਦਾ ਵੀ ਹੰਕਾਰ ਹੋ ਜਾਂਦਾ ਹੈ, ਕਈਆਂ ਨੂੰ ਆਪਣੀ ਵਿਦਿਆ ਦਾ ਵੀ ਮਾਣ ਹੋ ਜਾਂਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਸੰਗਤ ਨਾਲ ਮਿਲ ਕੇ ਹਰ ਕਿਸਮ ਦਾ ਹੰਕਾਰ ਛੱਡ ਦਿਓ। ਕਹੁ ਨਾਨਕ ਪਾਏ ਹੈ ਪਰਮ ਨਿਧਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਫੇਰ ਤੁਸੀਂ ਉਹ ਪਰਮ ਨਿਧਾਨ, ਸਭ ਤੋਂ ਵੱਡਾ ਖਜ਼ਾਨਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਪ੍ਰਾਪਤ ਕਰ ਸਕਦੇ ਹੋ, ਕਿਉਂਕਿ ਹੰਕਾਰ ਹੀ ਇੱਕ ਐਸੀ ਦੀਵਾਰ ਹੈ। ਹਰ ਜੀ ਉਹ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਜਦੋਂ ਹੰਕਾਰ ਮਿਟ ਜਾਵੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਦੇਵ ਗੰਧਾਰੀ ਪੰਜਵਾ, ਜਾਨੀ ਨਾ ਜਾਏ ਤਾਂ ਕੀ ਗਾਤ ਰਹਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਆਖਿਆ ਸੀ, ਏਕੈ ਰੇ ਹਰ ਏਕੈ ਜਾਨ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੋਈ ਗਤੀ ਬਾਰੇ, ਉਹਦੀ ਅਵਸਥਾ ਬਾਰੇ ਸਾਨੂੰ ਕੁਛ ਚਾਨਣਾ ਪਾਓ। ਤਾਂ ਹਜ਼ੂਰ ਅੱਗੇ ਫਰਮਾਉਂਦੇ ਹਨ, ਜਾਨੀ ਨਾ ਜਾਈ ਤਾਂ ਕਿ ਗਾਤ, ਗਾਤ ਦਾ ਅਰਥ ਹੈ ਗਤੀ, ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗਤੀ ਕਿਸੇ ਪਾਸੋਂ ਜਾਣੀ ਨਹੀਂ ਜਾ ਸਕਦੀ। ਇੱਕ ਥਾਂ ਤੇ ਨੌਵੀਂ ਪਾਤਸ਼ਾਹ ਦੇ ਬਚਨ ਆਏ ਹਨ, ਹਰ ਕੀ ਗਾਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਅਗਮਾ ਅਗਾਧ ਗਤੀ ਹੈ, ਉਸਨੂੰ ਕੋਈ ਵੀ ਨਹੀਂ ਜਾਣ ਸਕਦਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕਹਿ ਪੇ ਖਾਰੋਂ ਹਉ ਕਰ ਚਤ ਰਾਈ, ਬਿਸਮਨ ਬਿਸਮੇ ਕਹਿਣ ਕਹਾਤ। ਹਜ਼ੂਰ ਫਰਮਾਉਂਦੇ ਨੇ, ਮੈਂ ਚਤਰਾਈ ਕਰਕੇ, ਉਕਤੀ ਜੁਗਤੀ ਵਾਕਾਂ ਦੀ ਚਤਰਾਈ ਕਰਕੇ ਕਿਸ ਨੂੰ ਦਿਖਾਵਾਂ? ਬਿਸਮਨ ਬਿਸਮੇ ਕਹਿਣ ਕਹਾਤ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਆਖੀ ਦੀ ਹੈ ਜਾਂ ਸੁਣੀ ਦੀ ਹੈ, ਬਿਸਮਨ ਬਿਸਮੇ, ਉਸ ਵੇਲੇ ਮਨ ਵਿਸਮਾਦ ਹੀ ਵਿਸਮਾਦ ਵਿੱਚ ਚਲਿਆ ਜਾਂਦਾ। ਇਹ ਮਨ ਹੈਰਾਨ ਤੋਂ ਹੈਰਾਨ ਹੋ ਜਾਂਦਾ, ਭਾਵ ਇੱਕ ਮਾਇਆ ਦਾ ਵਿਸਮਾਦ ਹੈ। ਇਸ ਮਾਇਆ ਦੇ ਵਿਸਮਾਦ ਤੋਂ ਪਰੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਿਸਮਾਦ ਹੈ। ਇਸ ਪ੍ਰਕਿਰਤਕ ਵਿਸਮਾਦ ਵਿੱਚ ਤਾਂ ਮਨੁੱਖ ਮੋਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ, ਪਰ ਜਦੋਂ ਉਸ ਪਰਮਾਤਮਕ ਵਿਸਮਾਦ ਵਿੱਚ ਮਨ ਚਲਿਆ ਜਾਂਦਾ, ਉਸ ਵੇਲੇ ਮੋਹ ਮਾਇਆ ਦੇ ਬੰਧਨ ਵੀ ਟੁੱਟ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਹਨ, ਮੈਂ ਆਪਣੀ ਵਾਕਾਂ ਦੀ, ਦਲੀਲਾਂ ਦੀ, ਉਕਤੀਆਂ ਜੁਗਤੀਆਂ ਦੀ ਚਤਰਾਈ ਕਰਕੇ ਕਿਸ ਨੂੰ ਵਿਖਾਵਾਂ? ਜਦੋਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਗੱਲ ਕਰਦੇ ਹਾਂ ਜਾਂ ਸੁਣਦੇ ਹਾਂ, ਕਹਿੰਦੇ ਜਾਂ ਕਹਾਉਂਦੇ ਹਾਂ, ਉਸ ਵੇਲੇ ਮਨ ਪਹਿਲਾਂ ਪ੍ਰਕਿਰਤਕ ਵਿਸਮਾਦ ਵਿੱਚ ਲੀਨ ਹੋਇਆ, ਮਨ ਸੋਇਆ ਮਾਇਆ ਵਿਸਮਾਦ, ਫਿਰ ਉਸ ਪਰਮਾਤਮਾ ਦੇ ਵਿਸਮਾਦ ਵਿੱਚ ਲੀਨ ਹੋ ਜਾਂਦਾ ਹੈ। ਬਿਸਮਨ ਬਿਸਮ ਭਈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਉਹ ਐਸੀ ਵਿਸਮਾਦ ਦੀ ਅਵਸਥਾ ਬਣ ਜਾਂਦੀ ਹੈ। ਗਣ ਗੰਧਾਰਬ ਸਿੱਧ ਅਰ ਸਾਧਕ, ਸੁਰ ਨਰ ਦੇਵ ਬ੍ਰਹਮ ਬ੍ਰਹਮਾਦਕ, ਚਤਰ ਬੇਦ ਉਚਰਤ ਦਿਨ ਰਾਤ। ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਕੌਣ ਕੌਣ ਵਰਣਨ ਕਰਦੇ ਹਨ? ਤਾਂ ਹਜ਼ੂਰ ਕਹਿੰਦੇ, ਗਣ ਜਿਹੜੇ ਸ਼ਿਵ ਜੀ ਦੇ ਗਣ ਨੇ, ਟਾਉਣਾ ਛਾਉਣਾ ਆਦਿਕ, ਗੰਧਰਵ ਦੇਵਤਿਆਂ ਦੇ ਰਾਗੀ ਹਾਹਾ ਹੂਹੂ ਆਦਿਕ, ਸਿੱਧ ਗੋਰਖਨਾਥ ਮਛਿੰਦਰ ਨਾਥ ਵਰਗੇ ਅਤੇ ਸਾਧਕ ਸਾਧਨ ਕਰਨ ਵਾਲੇ ਅਨੇਕਾਂ ਜਗਿਆਸੂ, ਇੱਥੇ ਹੀ ਬਸ ਨੀ, ਸੁਰ ਨਰ ਦੇਵ, ਸੁਰ ਦੇਵਤੇ ਨਰ ਮਨੁੱਖ ਤੇ ਦੇਵ ਜਿਹੜੇ ਦਿਓ ਹਨ, ਰਾਕਸ਼ਸ਼ ਹਨ, ਉਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ। ਬ੍ਰਹਮ ਬ੍ਰਹਮਾਦਕ ਤੇ ਬ੍ਰਹਮਾ ਜੋ ਸ੍ਰਿਸ਼ਟੀ ਦਾ ਕਰਤਾ ਇੱਕ ਦੇਵਤਾ ਵੀ ਮੰਨੇ, ਤੇ ਬ੍ਰਹਮਾਦਕ ਉਸ ਬ੍ਰਹਮਾ ਤੋਂ ਆਦਿਕ ਅੱਗੇ ਹੋਰ ਦੇਵਤੇ, ਬ੍ਰਹਮਾ ਦੇ ਨਾਲ ਵਿਸ਼ਨੂੰ ਤੇ ਸ਼ਿਵ ਜੀ, ਇਹ ਤਿੰਨ ਪ੍ਰਧਾਨ ਦੇਵਤੇ ਮੰਨੇ ਗਏ ਹਨ। ਇਹ ਸਾਰੇ ਵਾਹਿਗੁਰੂ ਦਾ ਜਸ ਕਰਦੇ ਹਨ। ਇੱਥੋਂ ਤੱਕ ਚਤੁਰ ਵੇਦ ਉਚਰਤ ਦਿਨ ਰਾਤ, ਜਿਹੜੇ ਚਾਰੇ ਵੇਦ ਨੇ, ਸ਼ਿਆਮ ਵੇਦ ਰਿਗ ਜੁਜਰ ਅਥਰਬਨ, ਇਹ ਦਿਨ ਰਾਤ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਦੇ ਹਨ। ਚਤੁਰ ਵੇਦ ਤੋਂ ਮੁਰਾਦ ਹੈ ਚਾਰੇ ਵੇਦਾਂ ਦੇ ਬਖਤੇ, ਅਥਵਾ ਜਿਨ੍ਹਾਂ ਰਿਸ਼ੀਆਂ ਨੇ ਵੇਦ ਰਚੇ, ਉਹ ਸਾਰੇ ਦੇ ਸਾਰੇ ਦਿਨ ਰਾਤ ਵਾਹਿਗੁਰੂ ਦਾ ਜਸ ਉਚਾਰਨ ਕਰਦੇ ਹਨ। ਫਿਰ ਉਹ ਕੀ ਆਖਦੇ ਹਨ? ਆਗਮ ਆਗਮ ਠਾਕੁਰ ਆਗਾਦ, ਗੁਣ ਬੇਅੰਤ ਬੇਅੰਤ ਭਨ ਨਾਨਕ, ਕਹਿਣ ਨ ਜਾਈ ਪਰੈ ਪਰਾਤ। ਲੋ, ਇਹ ਸਾਰੇ ਹੀ ਦੇਵੀ ਦੇਵਤੇ, ਚਾਰੇ ਵੇਦ, ਆਗਮ ਆਗਮ ਠਾਕੁਰ ਆਗਾਦ, ਉਹ ਇਹ ਗੱਲ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਗਮਤਾ ਤੋਂ ਵੀ ਪਰੇ ਹੈ, ਸ਼ਾਸਤਰੀ ਗਿਆਨ ਤੋਂ ਵੀ ਡੂੰਘਾ ਹੈ, ਤੇ ਬੁੱਧੀ ਦੀ ਟੋਹ ਤੋਂ, ਬੁੱਧੀ ਦੀ ਸਮਝ ਤੋਂ ਵੀ ਬਹੁਤ ਗਹਿਰ ਗੰਭੀਰ ਹੈ, ਬੁੱਧੀ ਵੀ ਨਹੀਂ ਉਸ ਨੂੰ ਗ੍ਰਹਿਣ ਕਰ ਸਕਦੀ। ਗੁਣ ਬੇਅੰਤ, ਉਸ ਵਾਹਿਗੁਰੂ ਦੇ ਗੁਣ ਵੀ ਬੇਅੰਤ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕਾਂ, ਤੂੰ ਠਾਕੁਰ ਊਚ ਭਗਵਾਨਾ। ਉਸ ਵਾਹਿਗੁਰੂ ਦੇ ਗੁਣ ਬੇਅੰਤ ਨੇ ਤੇ ਬੇਅੰਤ ਭਨ ਨਾਨਕ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬੇਅੰਤ ਉਹਦੇ ਗੁਣਾਂ ਨੂੰ ਉਚਾਰਨ ਵੀ ਕਰਦੇ ਹਨ। ਉਸ ਮਾਲਕ ਦੇ ਗੁਣ ਵੀ ਬੇਅੰਤ ਨੇ ਤੇ ਉਹਨੂੰ ਉਸਦੇ ਗੁਣਾਂ ਨੂੰ ਉਚਾਰਨ ਕਰਨ ਵਾਲੇ ਵੀ ਬੇਅੰਤ ਹੈ। ਸਾਰੇ ਉਹ ਇੱਕੋ ਹੀ ਗੱਲ ਕਹਿੰਦੇ ਨੇ, ਕਹਿਣ ਨਾ ਜਾਈ, ਉਸ ਵਾਹਿਗੁਰੂ ਦੇ ਬੇਅੰਤ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀ ਹੈ, ਪਰੈ ਪ੍ਰਾਤ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਪਰੇ ਤੋਂ ਪਰੇ, ਭਾਵ ਉਸ ਵਾਹਿਗੁਰੂ ਦੇ ਗੁਣਾਂ ਦਾ ਸ਼ੁਮਾਰ ਕੋਈ ਨਹੀਂ ਕਰ ਸਕਦਾ, ਪਰੇ ਤੋਂ ਪਰੇ, ਅੱਗੇ ਤੋਂ ਅੱਗੇ ਹੋਰ ਬੇਅੰਤ ਗੁਣ ਉਹਦੇ ਵਿੱਚ ਮੌਜੂਦ ਹਨ। ਦੇਵ ਗੰਧਾਰੀ ਮਹੱਲਾ ਪੰਜਵਾਂ, ਧਿਆਏ ਗਾਏ ਕਰਨੇ ਹਾਰ। ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਦੇਵ ਗੰਧਾਰੀ ਰਾਗ ਦੇ ਅੰਦਰ ਹੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਧਿਆਏ ਗਾਏ ਕਰਨੇ ਹਾਰ, ਹਜ਼ੂਰ ਕਹਿੰਦੇ ਨੇ ਉਹ ਕਰਨੇ ਹਾਰ, ਉਹ ਵਾਹਿਗੁਰੂ ਪਰਮੇਸ਼ਰ ਸਿਰਜਣਹਾਰ ਨੇ, ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਨੇ। ਧਿਆਏ ਗਾਏ, ਅਸੀਂ ਉਹਨਾਂ ਦਾ ਆਪਣੀ ਰਸਨਾ ਤੋਂ ਵੀ ਜਸ ਗਾਇਆ ਹੈ ਅਤੇ ਨਾਲ ਮਨ ਦੁਆਰਾ ਵੀ ਉਸ ਵਾਹਿਗੁਰੂ ਜੀ ਨੂੰ ਧਿਆਇਆ ਹੈ, ਚੇਤੇ ਕੀਤਾ। ਧਿਆਏ ਗਾਏ ਕਰਨੇ ਹਾਰ, ਅਸੀਂ ਉਹ ਸਿਰਜਣਹਾਰ ਵਾਹਿਗੁਰੂ ਜੀ ਨੂੰ ਰਸਨਾ ਦੁਆਰਾ ਵੀ ਗਾਇਨ ਕੀਤਾ ਅਤੇ ਮਨ ਦੁਆਰਾ ਵੀ ਉਸ ਨੂੰ ਧਿਆਇਆ ਹੈ। ਪਾਉ ਨਾਹੀ ਸੁਖ ਸਹਿਜ ਆਨੰਦਾ, ਅਨਕ ਉਹੀ ਰੇ ਏਕ ਸਮਾਰ ਰਹਾਉ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਜਸ ਕਰਨ ਦੇ ਨਾਲ ਤੇ ਸਿਮਰਨ ਦੇ ਨਾਲ ਕੀ ਫਲ ਪ੍ਰਾਪਤ ਹੋਇਆ? ਪਾਉ ਨਾਹੀ, ਹੁਣ ਸਾਨੂੰ ਕਿਸੇ ਕਿਸਮ ਦਾ ਡਰ ਨਹੀਂ ਹੁੰਦਾ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਪਾਉ ਸਭ ਗੁਆਸੀ। ਸੁਖ ਸਹਿਜ ਆਨੰਦਾ, ਸਾਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਵੀ ਪ੍ਰਾਪਤ ਹੋ ਗਏ ਨੇ ਤੇ ਪਰਮਾਤਮਕ ਆਨੰਦ ਵੀ ਪ੍ਰਾਪਤ ਹੋ ਗਏ। ਅਨਕ ਉਹੀ ਰੇ, ਹਜ਼ੂਰ ਕਹਿੰਦੇ ਨੇ ਅਨੇਕਾਂ ਜੀਵਾਂ ਦੇ ਵਿੱਚ ਉਹੀ ਇੱਕ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਰੇ ਹੇ ਭਾਈ, ਅਨੇਕਾਂ ਵਿੱਚ ਉਹ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਏਕ ਸਮਾਰ, ਸਾਨੂੰ ਉਸ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲਣਾ ਚਾਹੀਦਾ ਹੈ, ਇੱਕੋ ਨੂੰ ਹੀ ਯਾਦ ਕਰਨਾ ਚਾਹੀਦਾ ਹੈ, ਕਿਉਂਕਿ ਗੁਰਮਤ ਦਾ ਤੇ ਇਹੀ ਸਿਧਾਂਤ ਹੈ, ਏਕੋ ਜਾਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਬਸ ਇੱਕ ਦਾ ਹੀ ਸਿਮਰਨ ਕਰੋ, ਇੱਕ ਦਾ ਹੀ ਜਸ ਕਰੋ, ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ। ਸਫਲ ਮੂਰਤ ਗੁਰ ਮੇਰੈ ਮਾਥੈ, ਜਤ ਕਤ ਪੇਖਾਂ ਤਤ ਤਤ ਸਥ ਹੈ, ਚਰਨ ਕਮਲ ਮੇਰੇ ਪ੍ਰਾਣ ਆਧਾਰ। ਸਫਲ ਮੂਰਤ ਗੁਰ, ਬਈ ਸਤਿਗੁਰੂ ਮਹਾਰਾਜ ਦੀ ਮੂਰਤੀ ਸਫਲ ਹੈ। ਮੂਰਤੀ ਦਾ ਅਰਥ ਸਰੂਪ, ਸਤਿਗੁਰੂ ਦੀ ਹਸਤੀ, ਗੁਰੂ ਦੀ ਸ਼ਖਸੀਅਤ। ਇੱਥੇ ਮੂਰਤ ਕੋਈ ਕਾਗਜ਼ਾਂ ਦੀ ਜਾਂ ਪੱਥਰ ਦੀ ਮੂਰਤੀ ਤੋਂ ਮੁਰਾਦ ਨਹੀਂ। ਸਫਲ ਮੂਰਤ ਗੁਰ, ਬਈ ਗੁਰੂ ਦੀ ਮੂਰਤ ਦਾ ਅਰਥ ਹੈ ਆਕਿਰਤੀ, ਗੁਰੂ ਦੀ ਹਸਤੀ। ਸਫਲ ਸਾਰੇ ਫਲ ਦੇਣ ਵਾਲੀ ਹੈ, ਭਾਵ ਗੁਰੂ ਦੇ ਸਰੂਪ ਦਰਸ਼ਨ ਕਰਕੇ, ਗੁਰੂ ਹਸਤੀ ਦੇ ਦਰਸ਼ਨ ਕਰਕੇ ਜੋ ਚਾਹੀਏ ਉਹੀ ਕੁਛ ਮਿਲ ਜਾਂਦਾ ਹੈ। ਮੇਰਾ ਮੱਥਾ, ਉਹ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖਿਆ ਹੈ। ਜਤ ਕਤ ਪੇਖੋਂ ਤਤ ਤਤ ਸਥ ਹੈ, ਹੁਣ ਤੇ ਮੈਂ ਜਿੱਥੇ ਕਿੱਥੇ ਵੀ ਦੇਖਦਾ ਹਾਂ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਹੁਣ ਤੇ ਜਿੱਥੇ ਕਿੱਥੇ ਵੀ ਮੈਂ ਦੇਖਦਾ ਹਾਂ, ਉੱਥੇ ਉੱਥੇ ਗੁਰੂ ਪਰਮੇਸ਼ਰ ਮੇਰੇ ਨਾਲ ਵਸ ਰਿਹਾ ਹੈ। ਚਰਨ ਕਮਲ ਮੇਰੇ ਪ੍ਰਾਣ ਆਧਾਰ, ਹਜ਼ੂਰ ਕਹਿੰਦੇ ਨੇ ਉਹ ਸਤਿਗੁਰੂ ਦੇ ਚਰਨ ਕਮਲ ਮੇਰੇ ਪ੍ਰਾਣਾਂ ਦਾ ਆਸਰਾ ਬਣ ਗਏ ਨੇ। ਹਰ ਵੇਲੇ ਮੈਂ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਰਦਾ ਹਾਂ, ਗੁਰੂ ਚਰਨਾਂ ਦੇ ਵਿੱਚ ਹਮੇਸ਼ਾ ਲਈ ਜੁੜਿਆ ਰਹਿੰਦਾ ਹਾਂ। ਉਹ ਗੁਰੂ ਦੇ ਚਰਨ ਕਮਲ ਹੈ ਕਿਹੜੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਕੇ ਸ਼ਬਦ ਹੀ ਗੁਰੂ ਦੇ ਚਰਨ ਕਮਲ ਨੇ। ਇਹ ਗੁਰਬਾਣੀ ਦੇ ਸ਼ਬਦ, ਇਹ ਸ਼ਬਦ ਗੁਰੂ ਦੇ ਚਰਨ ਹਮੇਸ਼ਾ ਲਈ ਮੇਰੇ ਪ੍ਰਾਣਾਂ ਦਾ ਆਸਰਾ ਬਣੇ ਹੋਏ ਨੇ। ਸਮਰੱਥ ਅਥਾਹ ਵੱਡਾ ਪ੍ਰਭ ਮੇਰਾ, ਘਟ ਘਟ ਅੰਤਰ ਸਾਹਿਬ ਨੇਰਾ। ਸਮਰੱਥ ਅਥਾਹ, ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਸਰਵ ਸ਼ਕਤੀਮਾਨ ਹੈ। ਅਥਾ, ਸਮੁੰਦਰ ਵਾਂਗੂ ਬਹੁਤ ਡੂੰਘਾ ਵੀ ਹੈ ਤੇ ਸਭ ਤੋਂ ਵੱਡਾ ਵੀ ਹੈ ਤੇ ਸਮਰੱਥ ਵੀ ਹੈ। ਐਸਾ ਹੈ ਮੇਰਾ ਅਕਾਲ ਪੁਰਖ ਵਾਹਿਗੁਰੂ ਘਟ ਘਟ ਅੰਤਰ, ਉਹ ਸਭ ਘਟਾਂ ਘਟਾਂ ਦੇ ਅੰਦਰ ਵਸ ਰਿਹਾ ਹੈ। ਘੱਟ ਕਹਿੰਦੇ ਨੇ ਸਰੀਰ ਨੂੰ ਤੇ ਘੱਟ ਕਹਿੰਦੇ ਨੇ ਜੀਵ ਨੂੰ। ਹਰ ਜੀਵ ਤੇ ਹਰ ਸਰੀਰ ਵਿੱਚ ਉਹ ਵਸ ਰਿਹਾ ਹੈ। ਸਾਹਿਬ ਨੇਰਾ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਾਥੋਂ ਦੂਰ ਨਹੀਂ, ਉਹ ਵਾਹਿਗੁਰੂ ਪਰਮੇਸ਼ਰ ਨੇਰਾ, ਉਹ ਸਭ ਦੇ ਨੇੜੇ ਵਸ ਰਿਹਾ ਹੈ। ਉਹ ਵਾਹਿਗੁਰੂ ਪਰਮੇਸ਼ਰ ਨੇੜੇ ਤੋਂ ਨੇੜੇ ਵਸ ਰਿਹਾ ਹੈ, ਇਸ ਲਈ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਤਾਂ ਕਿ ਸਾਰਣ ਆਸਰ ਪ੍ਰਭ ਨਾਨਕ ਜਾ ਕਾ ਅੰਤ ਨ ਪਾਰਾ ਵਾਰ। ਤਾਂ ਕਿ ਸਰਨ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ ਤੇ ਉਸੇ ਵਾਹਿਗੁਰੂ ਦਾ ਆਸਰਾ ਵੀ ਤੱਕਿਆ ਹੈ, ਉਸੇ ਦੀ ਸ਼ਰਨ ਤੱਕੀ ਹੈ, ਉਸੇ ਦਾ ਆਸਰਾ ਲਿਆ ਹੈ। ਜਾ ਕਾ ਅੰਤ ਨਾ ਪਾਰਾ ਵਾਰ, ਜਿਸ ਵਾਹਿਗੁਰੂ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਦੱਸ ਸਕਦਾ। ਉਹ ਵਾਹਿਗੁਰੂ ਕਿੱਥੋਂ ਸ਼ੁਰੂ ਹੋਇਆ, ਕਿੱਥੇ ਜਾ ਕੇ ਸਮਾਪਤ ਹੋਇਆ, ਜਿਸ ਉਰਵਾਰ ਪਾਰ ਦਾ, ਜਿਸ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਦੱਸ ਸਕਦਾ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਤੇ ਉਹਦਾ ਆਸਰਾ ਲਿਆ ਹੈ। ਦੇਵ ਗੰਧਾਰੀ ਮਹੱਲਾ ਪੰਜਵਾਂ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਲੋ ਹੁਣ ਅੱਗੇ ਜੋ ਸ਼ਬਦ ਆ ਰਿਹਾ ਹੈ, ਇਹ ਵੀ ਦੇਵ ਗੰਧਾਰੀ ਅੰਦਰ ਹੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਉਲਟੀ ਰੇ ਮਨ ਉਲਟੀ ਰੇ, ਲੋ ਸਤਿਗੁਰੂ ਕਹਿੰਦੇ ਨੇ, ਐ ਮਨ ਤੂੰ ਆਪਣੀ ਬਿਰਤੀ ਨੂੰ ਉਲਟੀ ਕਰ ਲੈ, ਭਾਵ ਹੁਣ ਤੇਰੀ ਬਿਰਤੀ ਸੰਸਾਰਾਕਾਰ ਹੈ, ਸੰਸਾਰਾਕਾਰ ਤੋਂ ਇਸ ਨੂੰ ਬ੍ਰਹਮਾਕਾਰ ਕਰ। ਉਲਟੀ ਰੇ ਮਨ ਉਲਟੀ ਰੇ, ਐ ਮਨ ਤੂੰ ਸੰਸਾਰ ਵੱਲੋਂ ਵੀ ਆਪਣੀ ਬਿਰਤੀ ਨੂੰ ਉਲਟਾ ਲੈ, ਤੇ ਐ ਮਨ ਤੂੰ ਵਿਸ਼ਿਆਂ ਵਿਕਾਰਾਂ ਵੱਲੋਂ ਵੀ ਆਪਣੀ ਸੁਰਤ ਨੂੰ ਉਲਟਾ ਲੈ। ਸਾਕਤ ਸਿਉ ਕਰ ਉਲਟੀ ਰੇ, ਹੇ ਭਾਈ ਤੂੰ ਜਿਹੜੇ ਸਾਕਤ ਪੁਰਸ਼ ਨੇ ਉਹਨਾਂ ਦੇ ਨਾਲੋਂ ਵੀ ਆਪਣੀ ਸੁਰਤ ਨੂੰ, ਆਪਣੀ ਮੁਹੱਬਤ ਨੂੰ ਉਲਟੀ ਕਰ ਲੈ। ਅਥਵਾ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ, ਹੇ ਭਾਈ ਜਿਹੜੇ ਸਾਕਤ ਪੁਰਸ਼ ਨੇ ਉਹਨਾਂ ਵੱਲੋਂ ਆਪਣੀ ਪ੍ਰੀਤੀ ਨੂੰ ਪਹਿਲਾਂ ਵੀ ਉਲਟ ਕਰਨਾ ਚਾਹੀਦਾ ਹੈ, ਤੇ ਹੁਣ ਵੀ ਉਹਨਾਂ ਸਾਕਤਾਂ ਨਾਲੋਂ ਆਪਣੀ ਸੁਰਤ ਨੂੰ, ਆਪਣੀ ਪ੍ਰੀਤੀ ਨੂੰ ਉਲਟਾਉਣਾ ਚਾਹੀਦਾ। ਸਾਕਤ ਸਿਉ ਕਰ ਉਲਟੀ ਰੇ, ਹੇ ਮਨ, ਹੇ ਭਾਈ ਉਹਨਾਂ ਸਾਕਤਾਂ ਨਾਲੋਂ ਅੱਗੇ ਵਾਸਤੇ ਵੀ ਆਪਣੀ ਬਿਰਤੀ ਨੂੰ ਤੇ ਆਪਣੀ ਸੁਰਤ ਨੂੰ ਹਮੇਸ਼ਾ ਲਈ ਉਲਟਾ ਹੀ ਕਰਨਾ ਚਾਹੀਦਾ, ਉਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਜਿਵੇਂ ਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਸਾਕਤ ਪੁਰਸ਼ ਦਾ ਜੀਵਨ ਕਾਲਸ ਦੇ ਨਾਲ ਭਰਿਆ ਹੋਇਆ। ਜੇ ਕਾਲੇ ਭਾਂਡੇ ਨੂੰ ਕਿਸੇ ਦਾ ਦਾਮਨ ਛੋਹ ਜਾਵੇ ਤੇ ਫਿਰ ਦਾਗ ਲੱਗ ਹੀ ਜਾਂਦਾ। ਇਸੇ ਲਈ ਸਾਕਤਾਂ ਤੋਂ ਹਮੇਸ਼ਾ ਲਈ ਬਚਣਾ ਚਾਹੀਦਾ ਹੈ। ਝੂਠਾ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ ਰਹਾਉ। ਹਜ਼ੂਰ ਕਹਿੰਦੇ ਨੇ, ਝੂਠੇ ਪੁਰਸ਼ ਦੀ ਤੇ ਝੂਠੇ ਸੰਸਾਰ ਦੀ ਪ੍ਰੀਤੀ ਵੀ ਝੂਠੀ ਹੈ। ਹੇ ਭਾਈ ਝੂਠੇ ਸੰਸਾਰ ਦੀ ਪ੍ਰੀਤੀ ਵੀ ਝੂਠੀ ਹੈ ਤੇ ਝੂਠੇ ਸਾਕਤ ਪੁਰਸ਼ ਦੀ ਪ੍ਰੀਤੀ ਵੀ ਝੂਠੀ ਹੀ ਹੈ। ਛੁਟਕੀ ਰੇ ਮਨ ਛੁਟਕੀ ਰੇ, ਲੋ ਸਤਿਗੁਰੂ ਕਹਿੰਦੇ ਨੇ, ਜੇ ਤੂੰ ਸਾਕਤ ਨਾਲੋਂ ਛੁਟਕੀ ਰੇ, ਹੇ ਭਾਈ ਛੁੱਟ ਜਾਵੇਂ, ਉਹ ਸਾਕਤ ਦੀ ਪ੍ਰੀਤੀ ਨਾਲੋਂ ਛੁੱਟ ਜਾਵੇਂ, ਭਾਵੋ ਸਾਕਤ ਨਾਲੋਂ ਆਪਣੀ ਪ੍ਰੀਤੀ ਨੂੰ ਤੋੜ ਲਵੇਂ। ਮਨ ਛੁਟਕੀ ਰੇ, ਹੇ ਮਨ ਫੇਰ ਤੂੰ ਛੁਟਕੀ ਦਾ ਅਰਥ ਹੈ ਮੁਕਤੀ ਨੂੰ ਪ੍ਰਾਪਤ ਕਰ ਸਕਦੇ। ਝੂਠੇ ਪੁਰਸ਼ ਦੀ ਪ੍ਰੀਤੀ ਵੀ ਝੂਠੀ ਹੈ, ਹੇ ਮਨ ਜੇ ਉਹ ਪ੍ਰੀਤੀ ਛੁਟਕੀ ਦਾ ਅਰਥ ਛੁੱਟ ਜਾਵੇ ਤਾਂ ਹੀ ਤੈਨੂੰ ਛੁਟਕੀ ਦਾ ਅਰਥ ਮੁਕਤੀ ਪ੍ਰਾਪਤ ਹੋ ਸਕਦੀ ਹੈ। ਸਾਕਤ ਸੰਗ ਨਾ ਛੁਟਕੀ ਰੇ, ਪਰ ਯਾਦ ਰੱਖ ਐ ਮਨ ਸਾਕਤਾਂ ਦੀ ਸੰਗਤ ਕਰਕੇ ਤੂੰ ਕਦੇ ਵੀ ਮੂਹ ਮਾਇਆ ਤੋਂ ਛੁੱਟ ਨਹੀਂ ਸਕੇਗਾ। ਹਾਂ, ਜਦੋਂ ਉਹਨਾਂ ਵੱਲੋਂ ਪ੍ਰੀਤੀ ਤੋੜ ਦੇਵੇਂਗਾ, ਉਹਨਾਂ ਵੱਲੋਂ ਤੇਰੀ ਪ੍ਰੀਤੀ ਟੁੱਟ ਜਾਵੇਗੀ, ਫਿਰ ਮੋਹ ਮਾਇਆ ਵੱਲੋਂ ਵੀ ਤੇਰੀ ਪ੍ਰੀਤ ਟੁੱਟ ਜਾਵੇਗੀ ਤੇ ਫਿਰ ਅੱਗੇ ਛੁਟਕੀ ਦਾ ਅਰਥ ਮੁਕਤੀ ਵੀ ਤੈਨੂੰ ਪ੍ਰਾਪਤ ਹੋ ਸਕਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਿਉ ਕਾਜਰ ਪਰ ਮੰਦਰ ਰਾਖਿਓ ਜੋ ਪੈਸੈ ਕਾਲੂ ਖੀਰੇ। ਲੋਹਣ ਸਤਿਗੁਰੂ ਅੱਗੇ ਉਦਾਹਰਣ ਦਿੰਦੇ ਹਨ, ਜਿਵੇਂ ਕੋਈ ਮੰਦਰ ਦਾ ਅਰਥ ਹੈ ਘਰ, ਜਿਵੇਂ ਕਿਸੇ ਘਰ ਨੂੰ ਕੱਜਲ ਦੇ ਨਾਲ ਭਰ ਕੇ ਰੱਖਿਆ ਹੋਵੇ। ਜੋ ਪੈਸੈ ਕਾਲੂ ਖੀਰੇ, ਜਿਹੜਾ ਉਹਦੇ ਵਿੱਚ ਪੈਸੇ ਦਾ ਅਰਥ ਪ੍ਰਵੇਸ਼ ਹੁੰਦਾ ਹੈ, ਉਸ ਕੱਜਲ ਦੇ ਭਰੇ ਕੋਠੇ ਵਿੱਚ, ਮੰਦਰ ਵਿੱਚ ਜਿਹੜਾ ਵੀ ਪ੍ਰਵੇਸ਼ ਹੁੰਦਾ ਕਾਲੂ ਖੀਰੇ, ਹੇ ਭਾਈ ਉਸਨੂੰ ਕਾਲਸ ਲੱਗਦੀ ਹੀ ਲੱਗਦੀ ਹੈ। ਇਸੇ ਤਰ੍ਹਾਂ ਸਾਕਤਾਂ ਦੀ ਸੰਗਤ, ਇਹ ਵੀ ਕੱਜਲ ਦਾ ਕੋਠਾ ਹੈ, ਜਿਹੜਾ ਉਹਨਾਂ ਦੀ ਸੋਭਤ ਕਰੇਗਾ ਉਹਨੂੰ ਕਾਲਸ ਜ਼ਰੂਰ ਲੱਗੇਗੀ। ਦੂਰੋਂ ਹੀ ਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟਕੀ ਤ੍ਰੁਕਟੀ ਰੇ। ਲੋ ਹਜ਼ੂਰ ਕਹਿੰਦੇ ਨੇ, ਜਿਸ ਗੁਰਸਿੱਖ ਮਾਈ ਭਾਈ ਦੀ ਗੁਰੂ ਦੇ ਨਾਲ ਮਿਲ ਕੇ ਤ੍ਰੁਕਟੀ ਛੁਟਕੀ ਦਾ ਅਰਥ ਖੁੱਲ ਗਈ ਹੈ। ਜਿਹੜੇ ਤ੍ਰਿਕਟੀ ਸ਼ਬਦ ਹੈ, ਔਰ ਇਹ ਇੱਕ ਤਾਂ ਯੋਗ ਮਤ ਅਨੁਸਾਰ ਭਰਵੱਟਿਆਂ ਦੇ ਵਿਚਕਾਰ ਤ੍ਰੁਕਟੀ ਹੈ, ਜਿੱਥੇ ਇਹੜਾ ਪਿੰਗਲਾ ਸੁਖਮਨਾ ਤਿੰਨ ਨਾੜੀਆਂ ਦਾ ਸੰਗਮ ਹੁੰਦਾ। ਜਦੋਂ ਮਨੁੱਖ ਪੁਰਾਣਾ ਜਾਮ ਕਰਕੇ ਇਸ ਤ੍ਰੁਕਟੀ ਨੂੰ ਖੋਹ ਲੈਂਦਾ ਹੈ ਤੇ ਫਿਰ ਅੱਗੇ ਦਸਵੇਂ ਦੁਆਰ ਦੇ ਵਿੱਚ ਪਹੁੰਚ ਜਾਂਦਾ। ਇੱਥੇ ਜਿਸ ਗੁਰਮਲ ਛੁਟਕੀ ਤ੍ਰੁਕਟੀ ਦੇ, ਜਿਸ ਦੀ ਗੁਰੂ ਦੇ ਮਨ ਨਾਲ ਮਿਲ ਕੇ ਇਹ ਤ੍ਰੁਕਟੀ ਖੁੱਲ ਗਈ ਹੈ, ਭਾਵ ਜਿਸਨੂੰ ਦਸਵੇਂ ਦੁਆਰ ਦੀ ਪ੍ਰਾਪਤੀ ਹੋ ਗਈ ਹੈ, ਦੂਰੋਂ ਹੀ ਤੇ ਭਾਗ ਗਇਓ ਹੈ, ਉਹ ਤੇ ਸਾਕਤਾਂ ਨੂੰ ਵੇਖ ਕੇ ਦੂਰੋਂ ਹੀ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ ਹੈ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ ਹੈ। ਪਰ ਗਿਆ ਉਹ ਹੈ ਵੀ ਜਿਸ ਦੀ ਗੁਰੂ ਦੇ ਨਾਲ ਮਿਲ ਕੇ ਤ੍ਰੁਕਟੀ ਖੁੱਲ ਗਈ ਹੈ। ਅਤੇ ਗੁਰਮਤ ਦੇ ਸਿਧਾਂਤ ਦੇ ਅਨੁਸਾਰ ਜਿਹੜੀ ਤ੍ਰੁਕਟੀ ਹੈ ਉਹ ਹੈ ਰਜੋ ਤਮੋ ਸਤੋ ਗੁਣ ਦੀ ਗੰਢ, ਜਿਸ ਦੀ ਗੁਰੂ ਦੇ ਨਾਲ ਮਿਲ ਕੇ ਇਹ ਤਿੰਨ ਗੁਣਾਂ ਦੀ ਤ੍ਰੁਕਟੀ ਛੁੱਟ ਗਈ ਹੈ, ਭਾਵ ਜਿਹੜਾ ਤਿੰਨੇ ਗੁਣਾਂ ਤੋਂ ਅਤੀਤ ਹੋ ਗਿਆ ਹੈ, ਬਈ ਉਹੀ ਉਹਨਾਂ ਸਾਕਤਾਂ ਦੀ ਸੰਗਤ ਤੋਂ ਬਚਿਆ ਹੈ। ਨਹੀਂ ਤੇ ਇਸ ਸਾਕਤਾਂ ਦੀ ਸੰਗਤ ਨੇ ਵੱਡਿਆਂ ਵੱਡਿਆਂ ਨੂੰ ਵੀ ਖੱਜਲ ਖੁਆਰ ਕੀਤਾ ਹੈ, ਕਿਉਂਕਿ ਇਹ ਕੱਜਲ ਦਾ ਕੋਠਾ ਹੈ, ਜਿਹੜਾ ਇਹਦੇ ਵਿੱਚ ਪ੍ਰਵੇਸ਼ ਹੋ ਜਾਵੇ ਉਹਨੂੰ ਕਾਲਸ ਲੱਗਦੀ ਹੀ ਲੱਗਦੀ ਹੈ। ਜਿਸ ਦੀ ਇਹ ਤਿੰਨ ਗੁਣਾਂ ਦੀ ਤ੍ਰੁਕਟੀ ਖੁੱਲ ਜਾਂਦੀ ਹੈ, ਫਿਰ ਉਹ ਦੂਰੋਂ ਹੀ ਸਾਕਤਾਂ ਤੋਂ ਭੱਜ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਗਏ, ਫਿਰ ਉਹ ਬਚ ਗਏ ਹਨ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰੇ। ਲੋ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਹੇ ਕਿਰਪਾ ਦੇ ਘਰ, ਕਿਰਪਾ ਦੇ ਸਮੁੰਦਰ, ਮੈਂ ਆਪ ਜੀ ਦੇ ਪਾਸੋਂ ਇਹ ਦਾਨ ਮੰਗਦਾ ਹਾਂ। ਕਿਹੜਾ ਦਾਨ? ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰੇ, ਮੇਰਾ ਮੁਖ ਸਾਕਤਾਂ ਦੇ ਨਾਲ ਨਾ ਜੁੜੇ। ਹੇ ਵਾਹਿਗੁਰੂ, ਮੈਂ ਉਹਨਾਂ ਸਾਕਤਾਂ ਦੇ ਮੱਥੇ ਨਾ ਲੱਗਾਂ, ਮੈਨੂੰ ਉਹਨਾਂ ਸਾਕਤਾਂ ਦੇ ਦਰਸ਼ਨ ਨਾ ਹੋਣ, ਮੈਂ ਉਹਨਾਂ ਦੇ ਮੱਥੇ ਲੱਗਣ ਵਾਸਤੇ ਹੀ ਤਿਆਰ ਨਹੀਂ ਹਾਂ। ਤੇ ਫਿਰ ਚਾਹੁੰਦੇ ਕੀ ਹੋ? ਜਨ ਨਾਨਕ ਦਾਸ ਦਾਸ ਕੋ ਕਰੀਏ ਹੋ, ਮੇਰਾ ਮੂੰਡ ਸਾਧ ਪੱਗਾਂ ਹੇਠ ਰੁਲ ਸੀ ਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਉਹਨਾਂ ਸਾਕਤਾਂ ਨਾਲੋਂ ਤਾਂ ਮੈਨੂੰ ਦੂਰ ਹੀ ਰੱਖੋ, ਹਾਂ ਉਹਨਾਂ ਦੇ ਬਰਾਬਰ ਜਿਹੜੇ ਆਪ ਜੀ ਦੇ ਦਾਸ ਨੇ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦਿਓ। ਔਰ ਮੇਰੇ ਮਨ ਦੇ ਵਿੱਚ ਇੰਨੀ ਭਾਵਨਾ ਹੈ, ਇੰਨੀ ਸ਼ਰਧਾ ਹੈ, ਮੇਰਾ ਮੂੰਡ, ਮੂੰਡ ਦਾ ਅਰਥ ਹੈ ਸਿਰ, ਮੇਰਾ ਸਿਰ ਸਾਧ ਪੱਗਾਂ ਹੇਠ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੇ ਹੇਠਾਂ ਰੁਲ ਸੀ ਰੇ ਰੁਲਦਾ ਰਵੇ, ਭਾਵ ਮੈਨੂੰ ਉਹਨਾਂ ਮਹਾਂਪੁਰਖਾਂ ਦੀ ਸੰਗਤ ਬਖਸ਼ੋ ਤੇ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦਿਓ, ਤੇ ਮੇਰਾ ਸਿਰ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੇ ਹੇਠ ਹੀ ਰੁਲਦਾ ਰਵੇ, ਬਸ ਮੈਂ ਆਹ ਤੁਹਾਡੇ ਪਾਸੋਂ ਦਾਤ ਮੰਗਦਾ ਹਾਂ। ਦੇਖ ਲਓ, ਸਾਕਤਾਂ ਤੋਂ ਬਚਣ ਦੇ ਲਈ ਸਤਿਗੁਰੂ ਨੇ ਵਾਹਿਗੁਰੂ ਦੇ ਪਾਸੋਂ ਯਾਚਨਾ ਕੀਤੀ, ਹੈ ਵਾਹਿਗੁਰੂ ਮੇਰਾ ਮੁਖ ਸਾਕਤ ਸੰਗ ਨਾ ਜੁੜ ਸੀ ਰੇ, ਬਈ ਸਾਕਤਾਂ ਦੇ ਮੱਥੇ ਨਾ ਮੈਨੂੰ ਲਾਵੀਂ। ਪਰ ਦੂਜੇ ਪਾਸੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ਤੇ ਮੇਰਾ ਸਿਰ ਉਹਨਾਂ ਦੇ ਚਰਨਾਂ ਦੇ ਹੇਠ ਰੁਲਦਾ ਰਹੇ, ਭਾਵ ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਾਂ, ਉਹਨਾਂ ਦੀ ਚਰਨ ਤੂੜੀ ਨੂੰ ਪਰਸਦਾ ਰਵਾਂ। ਇਹਦੇ ਵਿੱਚ ਮੈਨੂੰ ਮਹਾਨ ਸ਼ਾਂਤੀ ਤੇ ਆਨੰਦ ਪ੍ਰਾਪਤ ਹੋ ਰਿਹਾ ਹੈ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹਉ ਬਲ ਬਲ ਜਾਓ। ਹੁਣ ਅੱਗੇ ਰਾਗ ਦੇਵ ਗੰਧਾਰੀ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਅਖੀਰਲਾ ਸ਼ਬਦ ਆ ਰਿਹਾ ਹੈ ਕਰ ਸਤਵਾਂ। ਇਸ ਨੂੰ ਸਤਵੇਂ ਸੁਰਤਾਲ ਦੇ ਵਿੱਚ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹੋ ਬਲ ਬਲ ਜਾਓ। ਇਹ ਸਰਵ ਸ਼ਕਤੀਮਾਨ ਬਿਠਲੇ ਪਰਮੇਸ਼ਰ ਦਾ ਨਾਮ ਹੈ। ਦੱਸਦੇ ਨੇ ਵੀ ਇੱਕ ਨਰਸੀ ਭਗਤ ਹੋਇਆ ਤੇ ਉਸਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕੀਤੀ ਤੇ ਜਦੋਂ ਉਸ ਨੂੰ ਦਰਸ਼ਨ ਹੋਏ ਤਾਂ ਉਸ ਵੇਲੇ ਉਸਨੇ ਇੱਟ ਦਾ ਸਿਰਹਾਣਾ ਭਗਵਾਨ ਨੂੰ ਲਾਉਣ ਵਾਸਤੇ ਦਿੱਤਾ ਸੀ ਤੇ ਉਸ ਵੇਲੇ ਉਸਦਾ ਨਾਮ ਬੀਠਲ ਪਿਆ, ਕਿਉਂਕਿ ਮਹਾਰਾਸ਼ਟਰ ਦੀ ਬੋਲੀ ਵਿੱਚ ਬੈਠ ਇੱਟ ਨੂੰ ਕਹਿੰਦੇ ਨੇ। ਵੀ ਇੱਟ ਦਾ ਸਿਰਹਾਣਾ ਉਸਨੇ ਲਾਇਆ ਸੀ ਤੇ ਉਸਨੂੰ ਬੀਠਲ ਆਖਿਆ ਜਾਣ ਲੱਗਾ। ਲਓ ਹੁਣ ਇੱਥੇ ਸਤਿਗੁਰੂ ਫਰਮਾਉਂਦੇ ਨੇ ਸਭ ਦਿਨ ਕੇ ਸਮਰੱਥ ਪੰਥ ਬਿਠਲੇ, ਹੇ ਵਾਹਿਗੁਰੂ ਜੀ ਤੁਸੀਂ ਸਰਵ ਸ਼ਕਤੀਮਾਨ ਹੋ ਤੇ ਬਿਠਲੇ ਦਾ ਅਰਥ ਤੁਸੀਂ ਬੜੇ ਪਿਆਰੇ ਹੋ। ਸਾਰੇ ਦਿਨਾਂ ਦੇ ਭਾਵ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਹੀ ਪੰਥ ਦਾ ਅਰਥ ਹੈ, ਸਾਨੂੰ ਸਹੀ ਰਸਤਾ ਵਿਖਾਉਣ ਵਾਲੇ ਹੋ। ਹਉ ਬਲ ਬਲ ਜਾਓ ਤੇ ਮਹਾਰਾਜ ਮੈਂ ਆਪ ਜੀ ਤੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ।